ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪੰਜਵਾਂ ਆਦ ਮਦ ਅਰ ਅੰਤ ਪਰਮੇਸ਼ਰ ਰੱਖਿਆ ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ ਆਦ ਮਦ ਅਰ ਅੰਤ ਪਰਮੇਸ਼ਰ ਰੱਖਿਆ ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ ਸਾਦਾ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ ਪਾਏ ਮਨੋਰਥ ਸਭ ਜੋਨੀ ਨਹਿ ਪਵੈ ਸਭ ਕਿਛ ਕਰਤੇ ਹੱਥ ਕਾਰਨ ਜੋ ਕਰੈ ਨਾਨਕ ਮੰਗੈ ਦਾਨ ਸੰਤਾਂ ਧੂਰ ਤਰੈ ਸਭ ਕਿਛ ਕਰਤੇ ਹੱਥ ਕਾਰਨ ਜੋ ਕਰੈ ਨਾਨਕ ਮੰਗੈ ਦਾਨ ਸੰਤਾਂ ਧੂਰ ਤਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਨਨ ਕੀ ਪਤਪਾਲ ਕਰੇ ਨਿਤ ਸੰਤ ਬਾਰ ਗਨੀਮਨ ਗਾਰੈ ਪਸ਼ ਪਸ਼ੂ ਨਗਨਾਗ ਨਿਰਾਧਪ ਸਰਬ ਸਮੈ ਸਭ ਕੋ ਪ੍ਰਤਪਾਰੈ ਭੂਖਤ ਹੈ ਜਲ ਮੈਂ ਥਲ ਮੈਂ ਫਲ ਮੈਂ ਕਲ ਕੀ ਨਹੀਂ ਕਰਮ ਵਿਚਾਰੈ ਦੀਨ ਦਿਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਜੁਗੋ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਵਡਭਾਗੀ ਹੋ ਜੋ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅਤੇ ਗੁਰਦੁਆਰਾ ਮੰਜੀ ਸਾਹਿਬ ਜੀ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲੇ ਅੱਜ ਦੂਸਰੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਣ ਦੀ ਸਮੂਹ ਸੰਗਤਾਂ ਨੂੰ ਕੋਟਾਨ ਕੋਟ ਵਧਾਈ ਹੋਵੇ ਜੀ। ਜਿਨ੍ਹਾਂ ਦੀ ਮਹਿਮਾ ਭੱਟ ਸਾਹਿਬਾਨਾਂ ਨੇ ਕੀਤੀ ਹੈ, ਅਮੇ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਵਨਿਧ ਦਰਿਆਉ ਜਨਮ ਹਮ ਕਾਲ ਖਤੋਵੈ, ਸੁਖ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਜੋ ਕਿ ਕਦੇ ਭਾਈ ਜੋਧ ਜੀ ਦੀ ਸੰਗਤ ਦੁਆਰਾ ਉਹਨਾਂ ਦੇ ਪਾਸੋਂ ਗੁਰਬਾਣੀ ਦਾ ਸ਼ਬਦ ਸਰਵਣ ਕੀਤਾ ਸੀ, ਜਿਸ ਦਾ ਜ਼ਿਕਰ ਇਤਿਹਾਸ ਦੇ ਵਿੱਚ ਆਉਂਦਾ ਹੈ, ਜਿਤ ਸੇਵਿਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨ ਕੀਚਈ ਦੇ ਲੰਮੀ ਨਦਰ ਨਿਹਾਲੀਐ, ਜਿਉਂ ਸਾਹਿਬ ਨਾਲ ਨਹਾਰੀਐ ਤੇ ਵੇਹਾ ਪਾਸਾ ਢਾਲੀਐ, ਇਸ਼ਲਾਹੇ ਉੱਪਰ ਕਾਲੀਐ। ਭਾਵੇਂ ਕਿ ਆਪਣੇ ਜੀਵਨ ਕਾਲ ਦੇ ਵਿੱਚ ਪਹਿਲੇ ਦੇਵੀ ਦੀ ਯਾਤਰਾ ਕਰਨ ਵਾਸਤੇ ਜਾਇਆ ਕਰਦੇ ਸਨ, ਮਨ ਦੇ ਵਿੱਚ ਇਹ ਠਾਣ ਲਿਆ ਕਿ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਾਵਾਂਗੇ, ਸਤਿਗੁਰੂ ਪਾਤਸ਼ਾਹ ਜੀ ਦੀਆਂ ਰਹਿਮਤਾਂ ਪ੍ਰਾਪਤ ਕਰਾਂਗੇ। ਜਿਸ ਵਕਤ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚਦੇ ਹਨ, ਰਸਤੇ ਦੇ ਵਿੱਚ ਹੀ ਜਾ ਰਹੇ ਸਨ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਅੱਗੋਂ ਆਏ ਹੋ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ, ਜਿਨ੍ਹਾਂ ਦਾ ਪਹਿਲਾ ਨਾਮ ਸ਼੍ਰੀ ਲਹਿਣਾ ਜੀ ਹੈ, ਅੱਗੋਂ ਵਾਈ ਲੈਣ ਵਾਸਤੇ ਆਏ। ਕਿਉਂਕਿ ਸਾਡੇ ਵਿਦਵਾਨਾਂ ਦਾ ਕਥਨ ਹੈ ਕਿ ਜਿੱਥੇ ਪੂਰਨ ਗੁਰੂ ਦਾ ਮਿਲਣਾ ਬੜਾ ਕਠਿਨ ਹੋਇਆ ਕਰਦਾ ਹੈ, ਦੁਰਲੱਭ ਹੋਇਆ ਕਰਦਾ ਹੈ, ਉੱਥੇ ਪੂਰਨ ਅਧਿਕਾਰੀ ਦਾ ਮਿਲਣਾ ਵੀ ਕੋਈ ਸੌਖੀ ਗੱਲ ਨਹੀਂ ਹੋਇਆ ਕਰਦੀ। ਜਿਸ ਅਧਿਕਾਰੀ ਦੇ ਵਿੱਚ ਸਤਿਗੁਰਾਂ ਨੇ ਉਹ ਜੋਤ ਟਿਕਾਉਣੀ ਹੈ, ਉਹ ਅਧਿਕਾਰੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਮਿਲ ਗਿਆ। ਸ਼੍ਰੀ ਲਹਿਣਾ ਜੀ ਘੋੜੀ ਦੇ ਉੱਪਰ ਸਵਾਰ ਹੋ ਕੇ ਚੱਲਦੇ ਰਹੇ, ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਪੈਦਲ ਚੱਲਦੇ ਰਹੇ। ਜਦ ਗੱਲ ਖੁੱਲ੍ਹੀ ਫਿਰ ਪਤਾ ਚੱਲਿਆ ਵੀ ਇਹੀ ਪਰਮੇਸ਼ਰ ਰੂਪ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਹਨ, ਮਨ ਦੇ ਵਿੱਚ ਬੜੀ ਸ਼ਰਮ ਕੀਤੀ। ਸਤਿਗੁਰੂ ਜੀ ਆਖਣ ਲੱਗੇ, ਪੁਰਖਾ ਨਾਮ ਕੀ ਹੈ? ਆਖਣ ਲੱਗੇ, ਨਾਮ ਹੈ ਲਹਿਣਾ। ਸਤਿਗੁਰੂ ਜੀ ਆਖਣ ਲੱਗੇ, ਤੁਸੀਂ ਲੈਣਾ ਹੈ, ਅਸੀਂ ਤੁਹਾਨੂੰ ਦੇਣਾ ਹੈ। ਕੁਝ ਸਮਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਟਿਕ ਕੇ ਫਿਰ ਸਤਿਗੁਰਾਂ ਦੇ ਹੁਕਮ ਦੇ ਵਿੱਚ ਖਡੂਰ ਸਾਹਿਬ ਵਿਖੇ ਆ ਜਾਂਦੇ ਹਨ। ਉਪਰੰਤ ਫਿਰ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਜਦ ਸਤਿਗੁਰਾਂ ਦੇ ਪਾਸ ਜਾਂਦੇ ਹਨ ਤਾਂ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਸੱਚੀ ਸਰਕਾਰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਖੇਤਾਂ ਦੇ ਵਿੱਚ ਕੰਮ ਕਰਵਾ ਰਹੇ ਸਨ, ਝੋਨੇ ਦੇ ਵਿੱਚੋਂ ਨਦੀਨ ਕਢਾ ਰਹੇ ਸਨ। ਉੱਥੇ ਹੀ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਪਹੁੰਚ ਜਾਂਦੇ ਹਨ। ਜੋ ਨਦੀਨ ਕੱਢਿਆ ਹੋਇਆ ਸੀ ਉਸਦੀ ਪੰਡ ਬਣਾ ਕੇ ਸ਼੍ਰੀ ਲਹਿਣਾ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸੀਸ ਦੇ ਉੱਪਰ ਚੁਕਾ ਦਿੱਤੀ, ਘਰ ਲਿਆਂਦਾ ਗਿਆ। ਮਾਤਾ ਸੁਲੱਖਣੀ ਜੀ ਨੇ ਮਨ ਦੇ ਵਿੱਚ ਵਿਚਾਰ ਕੀਤੀ, ਬੇਨਤੀ ਕੀਤੀ ਵੀ ਸੇਵਕ ਨੇ ਨਵੇਂ ਬਸਤਰ ਪਾਏ ਹੋਏ ਸਨ, ਇਹਨਾਂ ਦੇ ਬਸਤਰਾਂ ਦੇ ਉੱਪਰ ਇਹ ਛਿੱਟੇ ਪੈ ਗਏ ਹਨ ਚਿੱਕੜ ਦੇ। ਸਤਿਗੁਰੂ ਜੀ ਆਖਣ ਲੱਗੇ, ਇਹ ਚਿੱਕੜ ਦੇ ਛਿੱਟੇ ਨਹੀਂ, ਇਹ ਕੇਸਰ ਦੇ ਛਿੱਟੇ ਹਨ। ਜਰਾ ਧਿਆਨ ਨਾਲ ਦੇਖੋ ਤਾਂ ਇਤਿਹਾਸਕਾਰਾਂ ਨੇ ਦੱਸਿਆ ਹੈ ਕਿ ਜਦ ਮਾਤਾ ਸੁਲੱਖਣੀ ਜੀ ਨੇ ਦੁਬਾਰਾ ਦੇਖਿਆ ਤਾਂ ਵਾਕਿਆ ਹੀ ਉਹ ਚਿੱਕੜ ਦੇ ਛਿੱਟੇ ਨਹੀਂ ਸਨ, ਉਹ ਕੇਸਰ ਦੇ ਛਿੱਟੇ ਸਨ। ਬਹੁਤ ਸਾਰੀਆਂ ਪਰਖਾਂ ਕੀਤੀਆਂ ਗਈਆਂ, ਕਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਭੇਜਦੇ ਹਨ ਕਿ ਜਾਓ ਜਾ ਕੇ ਦੇਖੋ ਕਿੰਨੀ ਰਾਤ ਬਤੀਤ ਹੋਈ ਹੈ, ਸਾਰੇ ਸੇਵਕ ਆਪਣੀ ਆਪਣੀ ਮਤ ਦੇ ਹਿਸਾਬ ਦੇ ਨਾਲ ਜਵਾਬ ਦਿੰਦੇ ਹਨ। ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਆਖਣ ਲੱਗੇ ਕਿ ਦਾਤਾ ਜੀ, ਜਿੰਨਾ ਤੁਸਾਂ ਬਤੀਤ ਕੀਤੀ ਹੈ ਓਨੀ ਹੋ ਗਈ ਹੈ, ਜਿੰਨੀ ਤੁਸਾਂ ਰੱਖ ਲਈ ਹੈ ਓਨੀ ਰਹਿੰਦੀ ਹੈ। ਕਦੇ ਚਿੱਕੜ ਦੇ ਵਿੱਚੋਂ ਕਟੋਰਾ ਕੱਢਣ ਦੀ ਗੱਲ ਆਉਂਦੀ ਹੈ, ਕਦੇ ਕੰਧ ਉਸਾਰਨ ਦੀ ਗੱਲ ਆਉਂਦੀ ਹੈ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹੈ, ਜੋ ਮਰ ਜੀਵਾ ਹੋਏ। ਹਰ ਕਸਵੱਟੀ ਦੇ ਉੱਪਰ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਖਰੇ ਉਤਰੇ ਹਨ। ਆਖਰ ਜਿਸ ਵਕਤ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਧਾਨਕ ਦਾ ਰੂਪ ਧਾਰਨ ਕੀਤਾ, ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ ਕਿ ਕੁਝ ਸੇਵਕ ਸਤਿਗੁਰੂ ਜੀ ਦੇ ਪਿੱਛੇ ਪਿੱਛੇ ਜਾ ਰਹੇ ਸਨ, ਕਹਿੰਦੇ ਸਤਿਗੁਰੂ ਜੀ ਨੇ ਪਹਿਲੇ ਸੋਨੇ ਦੀਆਂ ਮੋਹਰਾਂ ਸੁੱਟੀਆਂ, ਕੁਝ ਸ਼ਰਧਾਲੂ ਉਹ ਸੋਨੇ ਦੀਆਂ ਮੋਹਰਾਂ ਲੈ ਕੇ ਪਿੱਛੇ ਹਟ ਗਏ। ਫਿਰ ਸਤਿਗੁਰਾਂ ਨੇ ਚਾਂਦੀ ਦੇ ਰੁਪਈਏ ਸੁੱਟੇ, ਫਿਰ ਕੁਝ ਚਾਂਦੀ ਦੇ ਲੈ ਕੇ ਪਿੱਛੇ ਹਟ ਗਏ, ਫਿਰ ਦੂਸਰੇ ਰੁਪਈਏ ਸੁੱਟੇ, ਕੁਝ ਉਹ ਲੈ ਕੇ ਪਿੱਛੇ ਹਟ ਗਏ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇੜੇ ਜਾਣ ਵਾਲੇ ਨੂੰ ਇੱਕ ਪੁਤਕਾ ਵੀ ਲਗਾਉਂਦੇ ਹਨ, ਸੋਟਾ ਵੀ ਮਾਰਦੇ ਹਨ, ਕੁਝ ਹੋਰ ਨਾ ਸਹਾਰ ਸਕੇ, ਕਿਉਂਕਿ ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਇੱਕ ਸ਼ਬਦ ਦੇ ਵਿੱਚ ਐਸਾ ਕੁਝ ਦੱਸਿਆ ਵੀ ਹੈ, ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਂਕੇ ਸਦਾ ਬਿਆਲ, ਕੂੜ ਸ਼ੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾਂ ਕਰਤਾਰ, ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ, ਹੋ ਵਿਗੜੇ ਰੂਪ ਰਹਾਂ ਬਿਕਰਾਲ, ਤੇਰਾ ਏਕ ਨਾਮ ਤਾਰੇ ਸੰਸਾਰ, ਧਾਨਕ ਰੂਪ ਰਹਾਂ ਕਰਤਾਰ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋ ਕਿਆ ਮੋਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹੇ ਵਿਚਾਰ, ਧਾਨਕ ਰੂਪ ਰਹਾਂ ਕਰਤਾਰ। ਸਤਿਗੁਰੂ ਜੀ ਨੇ ਧਾਨਕ ਦਾ ਰੂਪ ਧਾਰਨ ਕੀਤਾ। ਬਹੁਤ ਸਾਰੇ ਸਤਿਗੁਰਾਂ ਦੇ ਇਸ ਸਰੂਪ ਨੂੰ ਦੇਖ ਕੇ ਪਿੱਛੇ ਹਟ ਗਏ। ਆਖਿਰਕਾਰ ਜਦ ਮੁਰਦਾ ਖਾਣ ਦੀ ਗੱਲ ਆਉਂਦੀ ਹੈ ਉਸ ਵਕਤ ਵੀ ਕੇਵਲ ਤੇ ਕੇਵਲ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਹੀ ਅੱਗੇ ਆਉਂਦੇ ਹਨ। ਪਰਖਾਂ ਕਰਕੇ ਸਾਰੀ ਸੰਗਤ ਦੇ ਵਿੱਚ ਇਹ ਨਿਸ਼ਚੇ ਕਰਕੇ ਫਿਰ ਜਿਸ ਤਰ੍ਹਾਂ ਬਚਨ ਆਉਂਦੇ ਹਨ ਕਿ ਜਾਂ ਸੁਧੋਸ ਤਾਂ ਲਹਿਣਾ ਟਿੱਕੇ ਆਉਣ, ਪੁੱਤਰਾਂ ਦਾ ਜ਼ਿਕਰ ਆਇਆ ਹੈ, ਗੁਰਬਾਣੀ ਦੇ ਵਿੱਚ ਵੀ ਜ਼ਿਕਰ ਆਇਆ ਹੈ ਕਿ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰੱਟੀਐ, ਦਿਲ ਖੋਟੇ ਆਕੀ ਫਿਰਨ ਬੰਨ ਭਾਰ ਉਚਾਇਨ ਛੱਟੀਐ। ਕਹਿੰਦੇ ਉਹਨਾਂ ਨੇ ਵੀ ਪਿਤਾ ਸਤਿਗੁਰੂ ਜੀ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ, ਇਸ ਕਰਕੇ ਇਹ ਗੁਰਤਾ ਗੱਦੀ ਦੇ ਵਾਰਸ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਬਣੇ। ਜਿਨ੍ਹਾਂ ਦੇ ਅੱਗੇ ਸਾਰਾ ਜਗਤ ਝੁੱਕ ਗਿਆ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਸਾਰੇ ਜਗਤ ਨੂੰ ਝੁਕਾਇਆ। ਉਹ ਸਾਧ ਸੰਗਤ ਜੀ ਭਾਗਾਂ ਵਾਲੇ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਮਸਤਕ ਰੱਖ ਦਿੱਤਾ, ਮੱਥਾ ਟੇਕ ਦਿੱਤਾ। ਉਹ ਪਾਵਨ ਪਵਿੱਤਰ ਦਿਹਾੜਾ ਹੈ ਅੱਜ ਜਦ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹੋਏ। ਫਿਰ ਸਤਿਗੁਰਾਂ ਦੇ ਹੁਕਮ ਦੇ ਵਿੱਚ ਕਰਤਾਰਪੁਰ ਸਾਹਿਬ ਜੀ ਨੂੰ ਛੱਡ ਕੇ ਖਡੂਰ ਸਾਹਿਬ ਵਿਖੇ ਪਹੁੰਚ ਜਾਂਦੇ ਹਨ, ਜਿੱਥੇ ਕੁਝ ਸਮਾਂ ਸਤਿਗੁਰੂ ਪਾਤਸ਼ਾਹ ਜੀ ਗੁਪਤ ਵਾਸ ਰਹਿੰਦੇ ਹਨ। ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ, ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ, ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ, ਲੱਭ ਬਿਨਾ ਹੈ ਮਾਨਸਾ ਜਿਉ ਪਾਣੀ ਬੂਰ, ਵਰੇ ਦਰਗ ਗੁਰੂ ਕੀ ਕੁਦਰਤੀ ਨੂਰ, ਜਿਤ ਸੋ ਹਾਥ ਨ ਲੱਭਈ ਤੂੰ ਉਹ ਠਰੂਰ, ਨਿੰਦਾ ਤੇਰੀ ਜੋ ਕਰੇ ਸੋ ਵੰਜੈ ਚੂਰ, ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ। ਜਿੱਥੇ ਕਿ ਮਾਤਾ ਭਰਾਈ ਦੇ ਘਰ ਦੇ ਵਿੱਚ ਇੱਕ ਕਮਰੇ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕੁਝ ਸਮਾਂ ਗੁਪਤਵਾਸ ਰਹੇ ਹਨ, ਦਰਵਾਜ਼ੇ ਦੇ ਅੱਗੇ ਮਿੱਟੀ ਦਾ ਲੇਪ ਸਤਿਗੁਰੂ ਜੀ ਨੇ ਲਗਵਾ ਦਿੱਤਾ ਸੀ। ਸੰਗਤਾਂ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਬਾਬਾ ਸਾਹਿਬ ਜੀ ਤੁਹਾਨੂੰ ਸਤਿਗੁਰਾਂ ਦਾ ਬਚਨ ਹੈ ਕਿ ਪੁਰਖਾ ਮੈਂ ਤੁਹਾਥੋਂ ਕਦੇ ਓਹਲੇ ਨਾ ਹੋ ਸਾਂ, ਇਸ ਕਰਕੇ ਹੁਣ ਤੁਸੀਂ ਸੰਗਤਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਵਾਓ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਦੇ ਸਮੇਤ ਖਡੂਰ ਸਾਹਿਬ ਵਿਖੇ ਪਹੁੰਚਦੇ ਹਨ, ਜਿੱਥੇ ਕਿ ਮਾਤਾ ਭਰਾਈ ਜੀ ਦੇ ਦਰਸ਼ਨ ਕੀਤੇ, ਮਾਤਾ ਖੀਵੀ ਜੀ ਦੇ ਦਰਸ਼ਨ ਕੀਤੇ, ਪਰ ਕਿਸੇ ਨੇ ਵੀ ਸਤਿਗੁਰਾਂ ਦੇ ਇੱਥੇ ਹੋਣ ਦੀ ਸੂਹ ਨਹੀਂ ਦਿੱਤੀ। ਆਖਰ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਜਿਹੜਾ ਦਰਵਾਜ਼ੇ ਦੇ ਅੱਗੇ ਮਿੱਟੀ ਦਾ ਲੇ ਲਗਾਇਆ ਸੀ ਉਸ ਨੂੰ ਆਪਣੇ ਹੱਥਾਂ ਦੇ ਨਾਲ ਉਖੇੜ ਦਿੱਤਾ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸੰਗਤਾਂ ਨੂੰ ਦਰਸ਼ਨ ਦਿਓ। ਉਸ ਵਕਤ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਸ਼ਬਦ ਉਚਾਰਿਆ, ਜਿਸ ਪਿਆਰੇ ਸਿਉ ਨੇਹੋ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਬਾਬਾ ਬੁੱਢਾ ਸਾਹਿਬ ਜੀ ਆਖਣ ਲੱਗੇ, ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਉਪਦੇਸ਼ ਦਿਓ, ਸਿੱਖਿਆ ਦਿਓ। ਤੋ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ ਕਿ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਓ, ਤਿਨਕੋ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਉ। ਵੀ ਤੁਹਾਡੇ ਉੱਪਰ ਤਾਂ ਗੁਰੂ ਨਾਨਕ ਸਾਹਿਬ ਨੇ ਬਹੁਤ ਰਹਿਮਤ ਕੀਤੀ ਹੈ, ਬਹੁਤ ਕਿਰਪਾ ਕੀਤੀ ਹੈ, ਮਾਣ ਕੀਤਾ ਬਾਬਾ ਬੁੱਢਾ ਸਾਹਿਬ ਜੀ ਦਾ। ਔਰ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਆਖਰ ਮਾਤਾ ਭਿਰਾਈ ਦੇ ਘਰ ਦੇ ਵਿੱਚ ਹੀ ਪਹਿਲੇ ਦੀਵਾਨ ਸਜਾਏ, ਸਿੱਖ ਸੰਗਤਾਂ ਨੇ ਦਰਸ਼ਨ ਦਿਦਾਰੇ ਕੀਤੇ, ਉਪਦੇਸ਼ ਸੁਣਿਆ, ਆਨੰਦ ਮਾਣਿਆ। ਉਹ ਪਾਵਨ ਪਵਿੱਤਰ ਦਿਹਾੜਾ ਹੈ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਣ ਦਾ। ਸਮੂਹ ਸੰਗਤਾਂ ਨੂੰ ਕੋਟਾਨ ਕੋਟ ਵਧਾਈ ਹੋਵੇ। ਆਓ ਹੁਣ ਜਿਸ ਤਰ੍ਹਾਂ ਗੁਜਰੀ ਦੀ ਵਾਰ ਦੇ ਵਿੱਚ 20ਵੀਂ ਪੌੜੀ ਦੇ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਲੜੀਵਾਰ ਸਾਨੂੰ ਸਿੱਖਿਆ ਦੇ ਰਹੇ ਹਨ, ਸਮਝਾ ਰਹੇ ਹਨ। ਪਿਆਰ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਮਿਲ ਕੇ ਜਪੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਪੰਜਵਾਂ। ਆਦ ਮਦ ਅਰ ਅੰਤ ਪਰਮੇਸ਼ਰ ਰੱਖਿਆ।
ਸਲੋਕ ਮਹੱਲਾ ਪੰਜਵਾਂ। ਸਲੋਕ ਤੋਂ ਸੰਪਰਦਾਇ ਮਹਾਂਪੁਰਸ਼ ਭਾਵ ਲੈਂਦੇ ਹਨ ਕਿ ਸਵੈ ਲੋਕ ਦੇ ਵਿੱਚ ਅਪਣਾਉਣ ਵਾਲਾ ਸ਼ਬਦ। ਜਿਸ ਸ਼ਬਦ ਨੂੰ ਪੜ੍ਹ ਕੇ, ਜਿਸ ਸ਼ਬਦ ਦੀ ਕਮਾਈ ਕਰਕੇ ਸਵੈ ਲੋਕ ਦੇ ਵਿੱਚ, ਆਪਣੇ ਲੋਕ ਦੇ ਵਿੱਚ ਚਲੇ ਜਾਈਦਾ ਹੈ। ਉਚਾਰਨ ਕਰਤਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਹਨ। ਆਰੰਭ ਦੇ ਵਿੱਚ ਸਤਿਗੁਰੂ ਜੀ ਫਰਮਾ ਰਹੇ ਹਨ ਕਿ ਆਦ ਮਦ ਅਰ ਅੰਤ ਪਰਮੇਸ਼ਰ ਰੱਖਿਆ। ਕਿਉਂ? ਜੋ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਹੈ, ਉਸਦੇ ਜਿਹੜੇ ਪਿਆਰੇ ਹਨ, ਜਿਹੜਾ ਉਸਦਾ ਸੇਵਕ ਹੈ, ਉਸਦੀ ਆਦ ਵਿੱਚ, ਉਸਦੀ ਮੱਧ ਵਿੱਚ, ਉਸਦੀ ਅੰਤ ਦੇ ਵਿੱਚ ਪਰਮੇਸ਼ਰ ਰੱਖਿਆ ਕਰਦਾ ਹੈ। ਕਿਉਂਕਿ ਸਾਧ ਸੰਗਤ ਜੀ, ਜਿਸ ਤਰ੍ਹਾਂ ਸਰੀਰਕ ਜੀਵਨ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ, ਇੱਕ ਬਚਪਨ ਦਾ ਜੀਵਨ ਹੈ, ਇੱਕ ਜਵਾਨੀ ਦਾ ਜੀਵਨ ਹੈ, ਤੀਸਰਾ ਬੁਢੇਪੇ ਦਾ ਜੀਵਨ ਹੈ। ਇਹ ਤਿੰਨਾਂ ਅਵਸਥਾਵਾਂ ਦੇ ਵਿੱਚ ਵੀ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਸਾਰੇ ਜੀਵਾਂ ਦੀ ਪ੍ਰਤਪਾਲਣਾ ਕਰਦਾ ਹੈ, ਜਿਸ ਦਾ ਜ਼ਿਕਰ ਕੀਤਾ ਹੈ ਸਤਿਗੁਰੂ ਜੀ ਨੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ। ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਹੁਣ ਦੱਸਦੇ ਹਨ ਕਿ ਬਾਰ ਵਿਵਸਥਾ ਤੁਝੇ ਪਿਆਰੇ ਦੂਧ। ਜਦ ਕਹਿੰਦੇ ਬਚਪਨ ਦੀ ਅਵਸਥਾ ਸੀ, ਉਸ ਵਕਤ ਹੇ ਭਾਈ ਤੈਨੂੰ ਵਾਹਿਗੁਰੂ ਜੀ ਨੇ ਮਾਤਾ ਦਾ ਦੁੱਧ ਦਿੱਤਾ, ਕੋਈ ਮਿਹਨਤ ਨਹੀਂ ਕਰਨੀ ਪੈਂਦੀ, ਕੋਈ ਮੁਸ਼ਕਤ ਨਹੀਂ ਕਰਨੀ ਪੈਂਦੀ, ਕੋਈ ਘਾਲਣਾ ਨਹੀਂ ਘਾਲਣੀ ਪੈਂਦੀ, ਇਹ ਜਿਹੜੀ ਖੁਰਾਕ ਹੈ ਪਰਮਾਤਮਾ ਨੇ ਆਪਣੇ ਆਪ ਦੇ ਦਿੱਤੀ। ਬਾਰ ਵਿਵਸਥਾ ਤੁਝੇ ਪਿਆਰੇ ਦੁੱਧ। ਫਿਰ ਸਤਿਗੁਰੂ ਜੀ ਸਮਝਾਉਂਦੇ ਹਨ, ਭਰ ਜੋਬਨ ਭੋਜਨ ਸੁਖ ਸੂਦ। ਜਦ ਜਵਾਨੀ ਦਾ ਸਮਾਂ ਆਇਆ, ਸਰੀਰ ਦੇ ਵਿੱਚ ਬਲ ਭਰ ਦਿੱਤਾ, ਦਿਮਾਗ ਦੇ ਵਿੱਚ ਬਲ ਭਰ ਦਿੱਤਾ, ਸਮਝ ਦੇ ਦਿੱਤੀ, ਚੰਗੇ ਚੰਗੇ ਭੋਜਨ ਛਕਣ ਵਾਸਤੇ ਕਿ ਹਿੰਮਤ ਕਰ, ਮਿਹਨਤ ਕਰ, ਉੱਦਮ ਕਰ, संसार दे जिहड़े सुख हन उन्हां नूं तूं मानना कर। जवानी दी अवस्था दे विच कुछ मेहनत करन वास्ते कहा गया, फिर सतगुरु जी फरमाते हैं कि बिरध भया उपर साक सैन मुख अपियाओ बैठ कौ दैन। बिरध अवस्था दे विच कहिंदे फिर पुत पोतरे फिर साक संबंधी फिर भैन भरा ऐसे दे दिते जिहड़े मंजे दे उपर बैठे होए दे मुख दे विच ही दलिया खिचड़ी पा देंदे हन। मुख प्याओ बैठ कौ दैन, फिर मेहनत नहीं करनी पैंदी। इसी प्रकार साध संगत जी ए सुरती दे जीवन दियां भी तीन अवस्थावां होया कर दियां हन। ए शरीर दियां अवस्थावां हन बचपना जवानी अते बुढ़ेपा। ਇਹ ਸੁਰਤੀ ਦੀਆਂ ਅਵਸਥਾਵਾਂ ਹਨ ਆਦ ਦੀ ਅਵਸਥਾ ਮੱਧ ਦੀ ਅਵਸਥਾ ਅਤੇ ਅੰਤ ਦੀ ਅਵਸਥਾ। ਆਦ ਦੀ ਅਵਸਥਾ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਥੋੜ੍ਹਾ ਬਹੁਤਾ ਰਸ ਦਿੰਦਾ ਹੈ, ਆਪ ਦਿੰਦਾ ਹੈ। ਸੇਵਕ ਨੂੰ ਪਤਾ ਨਹੀਂ ਵੀ ਨਾਮ ਬਾਣੀ ਦੇ ਵਿੱਚ ਰਸ ਹੈਗਾ ਹੈ ਕਿ ਨਹੀਂ, ਉਸਨੇ ਕਰਨਾ ਹੁੰਦਾ ਹੈ ਨਾਮ ਬਾਣੀ ਦਾ ਅਭਿਆਸ ਹੈ। ਪਰ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਆਪ ਕਿਰਪਾ ਕਰਦੇ ਹਨ, ਆਪ ਰਹਿਮਤ ਕਰਦੇ ਹਨ। ਜਦ ਸੁਰਤ ਜਵਾਨ ਹੁੰਦੀ ਹੈ ਮੱਧ ਦੀ ਅਵਸਥਾ ਦੇ ਵਿੱਚ ਸੇਵਕ ਪਹੁੰਚਦਾ ਹੈ, ਉਸ ਵਕਤ ਕਹਿੰਦੇ ਫਿਰ ਗਿਆਨ ਹੋ ਜਾਂਦਾ ਹੈ, ਪਤਾ ਚੱਲ ਜਾਂਦਾ ਹੈ ਵੀ ਅਭਿਆਸ ਕਰਾਂਗੇ, ਨਾਮ ਬਾਣੀ ਦਾ ਸਿਮਰਨ ਕਰਾਂਗੇ, ਸੇਵਾ ਕਰਾਂਗੇ, ਗੁਰੂ ਪਰਮੇਸ਼ਰ ਦੇ ਅਸੂਲਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਾਂਗੇ, ਰਸ ਬਣੇਗਾ, ਫਿਰ ਪਤਾ ਚੱਲ ਜਾਂਦਾ ਹੈ, ਗਿਆਨ ਹੁੰਦਾ ਹੈ। ਉਸ ਵਕਤ ਵੀ ਕਹਿੰਦੇ ਰੱਖਿਆ ਵੀ ਪਰਮਾਤਮਾ ਆਪ ਹੀ ਕਰਦਾ ਹੈ ਤਿੰਨਾਂ ਹਾਲਾਤਾਂ ਦੇ ਵਿੱਚ। ਸਾਧ ਸੰਗਤ ਜੀ ਰੱਖਿਆ ਉਹਨਾਂ ਦੀ ਹੀ ਹੁੰਦੀ ਹੈ ਜਿਹੜੇ ਕਿਸੇ ਜਾਪਤੇ ਦੇ ਵਿੱਚ ਰਹਿੰਦੇ ਹਨ, ਜਿਹੜੇ ਜਾਪਤੇ ਨੂੰ ਤੋੜ ਦਿੰਦੇ ਹਨ ਫਿਰ ਪਰਮੇਸ਼ਰ ਰੱਖਿਆ ਨਹੀਂ ਕਰਦੇ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਜੋ ਇਹ ਗਹ ਬਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਸਾਧ ਸੰਗਤ ਜੀ ਜਿਹੜੀ ਖੇਤੀ ਹੁੰਦੀ ਹੈ ਉਹਨਾਂ ਚਿਰ ਤੱਕ ਪਲਦੀ ਰਹਿੰਦੀ ਹੈ ਜਿੰਨਾ ਚਿਰ ਤੱਕ ਉਹ ਵਾੜ ਦੇ ਵਿੱਚ ਰਹੇ। ਜੇ ਵਾੜ ਟੁੱਟ ਜਾਵੇ ਫਿਰ ਖੇਤੀ ਨੂੰ ਖਤਰਾ ਪੈਦਾ ਹੋ ਜਾਂਦਾ ਹੈ, ਬੰਦਾ ਬੇੜੀ ਦੇ ਵਿੱਚ ਬੈਠਾ ਰਹੇ। ਬੇੜੀ ਦੇ ਨਿਯਮ ਹਨ ਕਿ ਬੈਠਾ ਰਹੇਗਾ ਤਾਂ ਮਲਾਹ ਉਸਨੂੰ ਕਿਨਾਰੇ 'ਤੇ ਲਗਾਵੇਗਾ, ਪਰ ਜੇਕਰ ਬੰਦਾ ਆਖੇ ਨਹੀਂ ਮੈਂ ਬੇੜੀ ਦੇ ਵਿੱਚ ਨਹੀਂ ਬੈਠਣਾ, ਮੈਂ ਪਾਣੀ ਦੇ ਵਿੱਚ ਤੁਰਨਾ ਹੈ, ਐ ਮਲਾਹ ਤੂੰ ਮੈਨੂੰ ਪਾਣੀ ਦੇ ਵਿੱਚ ਬਚਾ, ਫਿਰ ਕਿਵੇਂ ਬਚੇਗਾ। ਗੁਰੂ ਦੇ ਕੁਝ ਅਸੂਲ ਹਨ, ਪਰਮੇਸ਼ਰ ਦੇ ਕੁਝ ਨਿਯਮ ਹਨ, ਉਹਨਾਂ ਚਿਰ ਤੱਕ ਹੀ ਰੱਖਿਆ ਹੁੰਦੀ ਹੈ ਜਦ ਜੀਵ ਇਹਨਾਂ ਨਿਯਮਾਂ ਦੀ ਪਾਲਣਾ ਕਰਦਾ ਹੈ। ਜਦ ਨਿਯਮਾਂ ਨੂੰ ਤੋੜ ਦਿੰਦਾ ਹੈ ਫਿਰ ਪਰਮੇਸ਼ਰ ਰੱਖਿਆ ਨਹੀਂ ਕਰਦੇ, ਫਿਰ ਆਪੇ ਬੀਜ ਆਪੇ ਹੀ ਖਾਓ, ਫਿਰ ਆਪਣਾ ਬੀਜਿਆ ਆਪ ਖਾਣਾ ਪੈਂਦਾ ਹੈ। ਬਚਪਨ ਦੀ ਅਵਸਥਾ, ਜਵਾਨੀ ਦੀ ਅਵਸਥਾ, ਬੁਢੇਪੇ ਦੀ ਅਵਸਥਾ, ਔਰ ਸਾਧ ਸੰਗਤ ਜੀ ਸੇਵਾ ਸਿਮਰਨ ਕਰਨ ਵਾਲੇ ਜਦ ਸੁਰਤ ਬੁਢਾਪੇ ਦੇ ਵਿੱਚ ਜਾਂਦੀ ਹੈ ਉਸ ਵਕਤ ਵੀ ਪਰਮੇਸ਼ਰ ਆਪ ਰੱਖਿਆ ਕਰਦੇ ਹਨ। ਜਿਵੇਂ ਬਾਲ ਬੱਚੇ ਮੁੱਖ ਦੇ ਵਿੱਚ ਦਲੀਆ ਖਿਚੜੀ ਪਾ ਦਿੰਦੇ ਹਨ, ਭੋਜਨ ਖਵਾ ਦਿੰਦੇ ਹਨ, इस वक्त जब किसी की सुरत बुढ़ेपे चले जाती है फिर नाम जपना नहीं पैंदा फिर नाम चलन लग पैंदा है फिर मेहनत नहीं करनी पैंदी। जब सुरत बुढ़ेपे अपड़ जाए पर साध संगत जी जिन्ना चिर तक समाई ना हुण हो जाए उन्ना चिर तक खतरा ही खतरा बनिया रहिंदा है खतरा ही खतरा बनिया रहिंदा है। ताँ ही तो भगतां ने गुरबाणी दे अंदर यह फरमाया है कबीर गर्ब ना कीजिया रंक ना हसिया कोए अजहो सो नाओ समुंदर में क्या जानो क्या होए। कहिंदे ऐ भगता ऐ भगती करन वालिया किधरे मन दे विच गर्व ना कर बैठी हंकार ना कर बैठी जिन्ना चिर तक तेरी पूर्ण तौर ते समाई नहीं हो गई। हंकार आया नहीं तो बेड़ा डगमग होना शुरू होया नहीं उस वक्त ही डके डोले खान लग पैंदा है हौमे आई नहीं। रंक न हसीए कोए जिहड़े कहिंदे तैथों पछड़ गए हन पिछे रह गए हन गुणा दे विच उन्हां वल देख के हसया ना कर क्योंकि तेरा तेरा बेड़ा केड़ा केड़ा अजे किनारे ते लग गया है अजो सो नाओ समुंदर में अजे तेरी नाओ वे समुंदर दे विच है क्या जानो क्या होए अजे की जानिए की होवेगा। जिन्ना चिर तक किनारे ते नहीं लग जांदा उन्ना चिर तक खतरा ही खतरा है। भावे कि बड़ी वड्डी तो वड्डी बड़ी उच्ची तो उच्ची अवस्था वालियां नूं भी खतरा बनिया रहिंदा है खतरा ही खतरा बनिया रहिंदा है। सतगुरु पातशाह महाराज साहब जी समझा रहे हन जिहड़े कहिंदे मालक दी शरण दे विच पए रहिंदे हन उस सेवक दी मालक सुरती दे बचपने दे विच आद दे विच सुरती दे मध दे विच जवानी दे विच अते सुरती दे बुढ़ेपे दे विच जिस वक्त समाई दे किनारे ते पहुंचना हुंदा है उस वक्त तक मालक आप रखिया करदा है रखे रखण हार आप उबारियन गुर की पैरी पाए काज सवारियन होआ आप दयाल मनो ना विसारियन साध जना के संग भवजल तारियन साकत निंदक दुष्ट खिन माहे बिदारियन तिस साहिब की टेक नानक मने माहे जिस सिमरत सुख होए सगले दुख जाहे। वाहिगुरु परमेश्वर अपने प्यारियां दी आप रखिया करदा है।
सतगुर दिता हर नाम अमृत चखिया
जिन्हां नूं सतगुरु जी त्रुट के कृपा करके नाम दी दात दे देंदे हन ओही गुरमुख फिर कहिंदे नाम रस नूं चख लैंदे हन। भाई साहब भाई गुरदास साहब जी दे वचन आउंदे हन खांड खांड कहे जिहबा ना स्वाद मीठो आवै कहिंदे रसना दे नाल खांड खांड कही जाइए रसना नूं जबान नूं कहिंदे खांड दा रस नहीं मिठा प्राप्त हो जांदा जी कदों हुंदा है। भाई साहब जी कहिंदे जदों खंड नूं चुक के अपने मुख दे विच पा लईदा है उदों उस दा रस प्राप्त हुंदा है। अगन अगन कहे सीत ना विनाश है कहिंदे अग अग आखी जाइए जिन्ना चिर तक अग दे नेड़े ना जाइए उन्ना चिर तक कहिंदे अग जिहड़ी है ना उह ठंड नूं दूर नहीं करदी। कहिंदे इसे प्रकार बड़ियां वड्डियां वड्डियां धर्म दियां गल्लां करी जाइए मूंह दे नाल ਧਰਮਾਂ ਦੀਆਂ ਗੱਲਾਂ ਕਰਨ ਦੇ ਨਾਲ ਕੋਈ ਧਰਮੀ ਨਹੀਂ ਬਣ ਜਾਂਦਾ, ਕਿਸੇ ਨੂੰ ਧਰਮ ਦਾ ਰਸ ਨਹੀਂ ਆ ਜਾਂਦਾ ਜਿੰਨਾ ਚਿਰ ਤੱਕ ਉਹਨਾਂ ਅਸੂਲਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਨਾ ਕਰੇ। ਖੌਂਡ ਖੌਂਡ ਕਹੇ ਜਿਹਬਾ ਨਾ ਸੁਆਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਵਿਨਾਸ਼ ਹੈ, ਬੈਦ ਬੈਦ ਕਹੇ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹੇ ਕੋ ਦਰਬੈ ਨਾ ਬਿਲਾਸ ਹੈ। ਵੈਦ ਵੈਦ ਕਹਿਣ ਦੇ ਨਾਲ ਗੱਲ ਨਹੀਂ ਬਣ ਜਾਵੇਗੀ ਜਿੰਨਾ ਚਿਰ ਤੱਕ ਵੈਦ ਦਾ ਇਲਾਜ ਅਤੇ ਪਰਹੇਜ਼ ਆਪਣੇ ਜੀਵਨ ਦੇ ਵਿੱਚ ਧਾਰਨ ਨਾ ਕਰੇ, ਕਿਉਂਕਿ ਕਹਿੰਦੇ ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਗੁਰੂ ਦੇ ਬਚਨਾਂ ਦੇ ਉੱਪਰ ਵਿਸ਼ਵਾਸ ਕਰਕੇ ਦੁਨਿਆਵੀ ਰਸਾਂ ਨੂੰ ਛੱਡੇ ਫਿਰ ਪਰਮਾਤਮਾ ਦਾ ਰਸ ਆਵੇਗਾ, ਜਦ ਪਰਮਾਤਮਾ ਦਾ ਰਸ ਆ ਗਿਆ ਫਿਰ ਦੁਨਿਆਵੀ ਰਸ ਪੱਕੇ ਤੌਰ ਤੇ ਛੁੱਟ ਜਾਣਗੇ। ਜਿੰਨਾ ਚਿਰ ਤੱਕ ਗੁਰੂ ਦੇ ਬਚਨਾਂ ਦੇ ਵਿੱਚ ਵਿਸ਼ਵਾਸ ਨਹੀਂ ਕੀਤਾ ਉਹਨਾਂ ਚਿਰ ਤੱਕ ਨਹੀਂ। ਕਹਿੰਦੇ ਧਨ ਦੀਆਂ ਗੱਲਾਂ ਕਰਨ ਦੇ ਨਾਲ ਕੋਈ ਧਨੀ ਨਹੀਂ ਬਣ ਜਾਂਦਾ ਜਿੰਨਾ ਚਿਰ ਤੱਕ ਧਨ ਜੇਬ ਦੇ ਵਿੱਚ ਨਾ ਆ ਜਾਵੇ। ਚੰਦਨ ਚੰਦਨ ਕਹੇ ਪ੍ਰਗਟ ਨਾ ਸੁਭਾਸ ਬਾਸ, ਚੰਦ ਚੰਦ ਕਹੇ ਉਜਿਆਰੋ ਨਾ ਪ੍ਰਗਾਸ ਹੈ, ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੈ, ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਕਹਿੰਦੇ ਆ ਬੰਦੇ ਦੇਖ ਤਾਂ ਸਹੀ ਤੇਰੀ ਕਥਨੀ ਕੀ ਹੈ ਤੇਰੀ ਕਰਨੀ ਕੀ ਹੈ। ਸਤਿਗੁਰ ਦੇ ਘਰ ਵਿੱਚ ਪਰਮੇਸ਼ਰ ਦੇ ਘਰ ਦੇ ਵਿੱਚ ਕਥਨੀ ਦੀ ਕੋਈ ਬਹੁਤੀ ਗੱਲ ਨਹੀਂ। ਚਲੋ ਬਾਹਰ ਦੇ ਲੋਕਾਂ ਦੇ ਵਿੱਚ ਤਾਂ ਮਾਣ ਤਾਣ ਮਿਲ ਜਾਵੇਗਾ ਵੀ ਬੜੀ ਸੋਹਣੀ ਕਥਨੀ ਹੈ, ਪਰ ਸਤਿਗੁਰੂ ਜੀ ਕਹਿੰਦੇ ਜੋ ਜਾਣੈ ਮੈਂ ਕਥਨੀ ਕਰਤਾ, ਵਿਆਪਾਰੀ ਵਸਦਾ ਜਿਉ ਫਿਰਤਾ। ਕਹਿੰਦੇ ਜਿਵੇਂ ਵਪਾਰੀ ਲੋਕ ਮਾਲ ਵੇਚਦੇ ਫਿਰਦੇ ਹਨ, ਤੂੰ ਵੀ ਕਥਨੀ ਕਰ ਕਰਕੇ ਮਾਲ ਹੀ ਵੇਚਦਾ ਫਿਰਦਾ ਹੈ ਜਿੰਨਾ ਚਿਰ ਤੱਕ ਤੇਰੀ ਕਰਨੀ ਚੰਗੀ ਨਹੀਂ ਬਣੀ। ਤਾਂ ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਭਾਈ ਸਾਹਿਬ ਜੀ ਕਹਿੰਦੇ ਜਦ ਕਿਸੇ ਦੀ ਕਰਨੀ ਉੱਤਮ ਹੋ ਜਾਂਦੀ ਹੈ ਫਿਰ ਗਿਆਨ ਦਾ ਸੂਰਜ ਚੜ੍ਹ ਜਾਂਦਾ ਹੈ। ਸਤਿਗੁਰੂ ਜੀ ਜਿਨ੍ਹਾਂ ਨੂੰ ਨਾਮ ਦੀ ਦਾਤ ਦਿੰਦੇ ਹਨ ਉਹ ਗੁਰਮੁਖ ਫਿਰ ਨਾਮ ਦਾ ਰਸ ਚੱਖ ਲੈਂਦੇ ਹਨ।
ਸਾਦਾ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ।
ਜਿਹੜੇ ਗੁਰਮੁਖ ਸਾਧੂਆਂ ਦੀ ਸਾਧਨਾ ਦੇ ਵਿੱਚ ਪਰਪੱਕ ਹੋਇਆ ਹੋਇਆਂ ਦੀ, ਸਾਧਨਾ ਦੇ ਵਿੱਚ ਸਫਲ ਹੋਇਆ ਹੋਇਆਂ ਦੀ ਸੰਗਤ ਕਰਦੇ ਹਨ, ਨਿਰਮਲ ਕਰਮ ਵਾਲਿਆਂ ਦੀ ਸੰਗਤ ਕਰਦੇ ਹਨ, ਜਿਹੜੇ ਉਸ ਮਾਲਕ ਵਾਹਿਗੁਰੂ ਜੀ ਦਾ ਜਸ ਕਰਦੇ ਹਨ।
ਪਾਏ ਮਨੋਰਥ ਸਭ ਜੋਨੀ ਨਹਿ ਪਵੈ।
ਫਿਰ ਉਹਨਾਂ ਨੂੰ ਕੀ ਮਿਲਦਾ ਹੈ, ਹਰ ਪ੍ਰਕਾਰ ਦੇ ਮਨੋਰਥ ਉਹਨਾਂ ਦੇ ਪੂਰੇ ਹੋ ਜਾਂਦੇ ਹਨ। ਗੁਰਮੁਖਾਂ ਦੀ ਸੰਗਤ ਕਰਨ ਵਾਲਿਆਂ ਨੂੰ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਪੈਣਾ ਪੈਂਦਾ।
ਸਭ ਕਿਛ ਕਰਤੇ ਹੱਥ ਕਾਰਨ ਜੋ ਕਰੈ।
ਸਤਿਗੁਰੂ ਜੀ ਸਮਝਾਉਂਦੇ ਹਨ ਕਿ ਸਾਰਾ ਕੁਝ ਉਸ ਮਾਲਕ ਵਾਹਿਗੁਰੂ ਜੀ ਦੇ ਹੱਥ ਦੇ ਵਿੱਚ ਹੈ, ਉਹ ਆਪ ਹੀ ਵਿਧ ਬਣਾਉਂਦੇ ਹਨ। ਜਦ ਕਿਸੇ ਦੀ ਸਹਾਇਤਾ ਕਰਨੀ ਹੁੰਦੀ ਹੈ ਫਿਰ ਆਪ ਸਹਾਈ ਹੋਆ, ਸੱਚੇ ਦਾ ਸੱਚਾ ਢੋਆ, ਫਿਰ ਆਪੇ ਢੋ ਢੁਕਾ ਦਿੰਦੇ ਹਨ, ਆਪੇ ਵਿਧਾਂ ਬਣਾ ਦਿੰਦੇ ਹਨ। ਪਰ ਜਦ ਕੋਈ ਹਉਮੈ ਹੰਕਾਰ ਦੇ ਵਿੱਚ ਆ ਜਾਵੇ, ਜਦ ਕੋਈ ਅਸੂਲਾਂ ਤੋਂ ਥਿੜਕ ਜਾਵੇ, ਫਿਰ ਬਚਨ ਆਉਂਦੇ ਹਨ ਕਿ ਜਿਸਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ, ਫਿਰ ਉਹਨਾਂ ਦੇ ਚੰਗੇ ਗੁਣ ਖੋਹ ਲੈਂਦੇ ਹਨ।
ਨਾਨਕ ਮੰਗੈ ਦਾਨ ਸੰਤਾ ਧੂਰ ਤਰੈ।
ਸਤਿਗੁਰੂ ਜੀ ਜਗਿਆਸੂ ਰੂਪ ਹੋ ਕੇ ਸਮਝਾਉਂਦੇ ਹਨ ਕਿ ਹਮੇਸ਼ਾ ਹੀ ਉਸ ਮਾਲਕ ਦੇ ਚਰਨਾਂ ਦੇ ਵਿੱਚੋਂ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ ਹੇ ਮਾਲਕ ਜੀ, ਜਿਹੜੇ ਸਤ ਸਰੂਪ ਵਾਹਿਗੁਰੂ ਜੀ ਦੇ ਨਾਲ ਜੁੜੇ ਹੋਏ ਸੰਤ ਹਨ, ਜੁੜੀਆਂ ਹੋਈਆਂ ਆਤਮਾਵਾਂ ਹਨ, ਉਹਨਾਂ ਦੀ ਚਰਨ ਧੂੜ ਸਾਨੂੰ ਦੇ ਦਿਓ ਜੀ।
ਮਹੱਲਾ ਪੰਜਵਾਂ, ਤਿਸ ਨੂੰ ਮਨ ਵਸਾਏ ਜਿਨ ਉਪਾਇਆ।
ਸਤਿਗੁਰੂ ਜੀ ਸਮਝਾਉਂਦੇ ਹਨ ਕਿ ਉਸ ਮਾਲਕ ਵਾਹਿਗੁਰੂ ਜੀ ਨੂੰ ਆਪਣੇ ਮਨ ਦੇ ਵਿੱਚ ਵਸਾਉਣਾ ਚਾਹੀਦਾ ਹੈ ਜਿਸ ਵਾਹਿਗੁਰੂ ਜੀ ਨੇ ਸਾਰੇ ਜਗਤ ਨੂੰ ਪੈਦਾ ਕੀਤਾ ਹੈ।
ਜਿਨ ਜਨ ਧਿਆਇਆ ਖਸਮ ਤਿਨ ਸੁਖ ਪਾਇਆ।
ਜਿਨ੍ਹਾਂ ਗੁਰਮੁਖਾਂ ਨੇ ਉਸ ਮਾਲਕ ਨੂੰ ਧਿਆਉਣਾ ਕੀਤਾ, ਉਸਦਾ ਚਿੰਤਨ ਕੀਤਾ, ਉਸਦਾ ਆਰਾਧਨ ਕੀਤਾ, ਉਸ ਦੇ ਬਣਾਏ ਹੋਏ ਅਸੂਲਾਂ ਦੇ ਵਿੱਚ ਰਹਿ ਕੇ, ਨਿਯਮਾਂ ਦੇ ਵਿੱਚ ਰਹਿ ਕੇ, ਕਹਿੰਦੇ ਉਹਨਾਂ ਨੂੰ ਫਿਰ ਤਿੰਨ ਸੁੱਖ ਪਾਇਆ, ਉਹਨਾਂ ਨੂੰ ਨਾ ਖਤਮ ਹੋਣ ਵਾਲਾ ਸੁੱਖ ਪ੍ਰਾਪਤ ਹੁੰਦਾ ਹੈ, ਸਦੀਵੀ ਸੁੱਖ ਪ੍ਰਾਪਤ ਹੋ ਜਾਂਦਾ ਹੈ, ਜਿਹੜਾ ਕਦੇ ਵਾਸਤੇ ਖੈ ਨਹੀਂ ਹੁੰਦਾ, ਜਿਹੜਾ ਕਦੇ ਵਾਸਤੇ ਮਿਟਦਾ ਨਹੀਂ।
ਸਫਲ ਜਨਮ ਪਰਵਾਨ ਗੁਰਮੁਖ ਆਇਆ।
ਜਿਹੜੇ ਗੁਰੂ ਦੇ ਦੱਸੇ ਹੋਏ ਰਸਤੇ ਮੁਤਾਬਕ ਆਪਣੇ ਜੀਵਨ ਨੂੰ ਚਲਾਉਂਦੇ ਹਨ, ਗੁਰੂ ਦੇ ਦਰਸਾਏ ਹੋਏ ਮਾਰਗ ਦੇ ਉੱਪਰ ਤੁਰਦੇ ਹਨ, ਉਹਨਾਂ ਦਾ ਸੰਸਾਰ ਦੇ ਵਿੱਚ ਆਇਆ ਹੋਇਆ ਸਫਲਾ ਹੈ। ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ। ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੇ ਸੁਨਹਿਰੀ ਸਿਧਾਂਤਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ, ਹਉ ਤਿਸ ਘੋਲ ਘੁਮਾਇਆ, ਗੁਰਮਤਿ ਹਿਰਦੈ ਗਰੀਬੀ ਆਵੈ। ਹਉ ਤਿਸ ਘੋਲ ਘੁਮਾਇਆ, ਪਰ ਨਾਰੀ ਦੇ ਨੇੜ ਨਾ ਜਾਵੈ। ਹਉ ਤਿਸ ਘੋਲ ਘੁਮਾਇਆ, ਪਰ ਦਰਬੇ ਨੂੰ ਹੱਥ ਨਾ ਲਾਵੈ। ਹਉ ਤਿਸ ਘੋਲ ਘੁਮਾਇਆ, ਥੋੜਾ ਸਮੇਂ ਥੋੜਾ ਹੀ ਖਾਵੈ। ਹਉ ਤਿਸ ਘੋਲ ਘੁਮਾਇਆ, ਸਤਿਗੁਰ ਕਾ ਉਪਦੇਸ਼ ਕਮਾਵੈ, ਗੁਰਮੁਖ ਸੋਏ ਸਹਿਜ ਸਮਾਵੈ। ਜਿਹੜੇ ਗੁਰੂ ਦੇ ਦੱਸੇ ਹੋਏ ਰਸਤੇ ਦੇ ਉੱਪਰ ਚੱਲੇ, ਉਹਨਾਂ ਦਾ ਸੰਸਾਰ ਦੇ ਵਿੱਚ ਆਇਆ ਹੋਇਆ ਸਫਲਾ ਹੈ।
ਹੁਕਮੈ ਬੁਝ ਨਿਹਾਲ ਖਸਮ ਫੁਰਮਾਇਆ।
ਜੋ ਖਸਮ ਦਾ ਹੁਕਮ ਸੀ ਗੁਰਮੁਖਾਂ ਨੇ ਬੁਝ ਕੇ, ਕਹਿੰਦੇ ਉਹ ਫਿਰ ਨਿਹਾਲ ਹੋ ਗਏ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਈ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਹਿੰਦੇ ਬੰਦੇ ਨੂੰ ਆਪਣੇ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਵੀ ਮੇਰੇ ਵਾਸਤੇ ਮਾਲਕ ਦਾ ਕੀ ਹੁਕਮ ਹੈ। ਜਿਸ ਤਰ੍ਹਾਂ ਸਤਿਗੁਰਾਂ ਨੇ ਦੱਸਿਆ ਹੈ ਬ੍ਰਾਹਮਣ ਦੇ ਕੀ ਨਿਯਮ ਹੋਣੇ ਚਾਹੀਦੇ ਹਨ, ਰਾਜਨੀਤਿਕ ਦੇ ਵਾਸਤੇ ਮਾਲਕ ਦਾ ਕੀ ਹੁਕਮ ਹੈ, ਸਾਰਿਆਂ ਵਾਸਤੇ ਵੱਖਰਾ ਵੱਖਰਾ ਦੱਸਿਆ ਗਿਆ ਹੈ। ਬ੍ਰਾਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤ ਦਾਨ, ਰਾਜੇ ਚੁਲੀ ਨਿਯਾਮ ਕੀ ਪੜਿਆ ਸਤ ਧਿਆਨ। ਕਿਸ ਕਿਸ ਤਰ੍ਹਾਂ ਦਾ ਜੀਵਨ ਹੋਣਾ ਚਾਹੀਦਾ ਹੈ, ਜਿਨ੍ਹਾਂ ਨੇ ਹੁਕਮ ਨੂੰ ਬੁੱਝ ਲਿਆ ਉਹ ਆਪਣੇ ਜੀਵਨ ਦੇ ਵਿੱਚ ਨਿਹਾਲ ਹੋ ਜਾਂਦੇ ਹਨ।
ਜਿਸ ਹੋਆ ਆਪ ਕਿਰਪਾਲ ਸੋ ਨਹਿ ਪਰਮਾਇਆ।
ਜਿਨ੍ਹਾਂ ਤੇ ਮਾਲਕ ਆਪ ਕਿਰਪਾ ਕਰ ਦਿੰਦੇ ਹਨ, ਰਹਿਮਤ ਕਰ ਦਿੰਦੇ ਹਨ, ਉਹ ਫਿਰ ਕਹਿੰਦੇ ਭਟਕਦੇ ਨਹੀਂ, ਸ਼ਾਂਤ ਹੋ ਜਾਂਦੇ ਹਨ।
ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ।
ਜੋ ਖਸਮ ਨੇ ਮਾਲਕ ਨੇ ਬਰਕਤ ਦਿੱਤੀ, ਬਖਸ਼ਿਸ਼ ਦਿੱਤੀ, ਉਸੇ ਦੇ ਵਿੱਚ ਹੀ ਸੰਤੁਸ਼ਟ ਰਹਿੰਦੇ ਹਨ ਅਤੇ ਸੁਖੀ ਰਹਿੰਦੇ ਹਨ, ਜਥਾ ਲਾਭ ਤਥਾ ਸੰਤੁਸ਼ਟ ਹੋ ਜਾਂਦੇ ਹਨ।
ਨਾਨਕ ਜਿਸ ਹੈ ਦਇਆਲ ਬੁਝਾਏ ਹੁਕਮ ਮਿੱਤ।
ਜਿਨ੍ਹਾਂ ਤੇ ਮਾਲਕ ਦਿਆਲੂ ਹੋ ਗਏ, ਜਿਨ੍ਹਾਂ ਤੇ ਕਿਰਪਾ ਕਰ ਦਿੱਤੀ, ਉਹਨਾਂ ਨੂੰ ਹੁਕਮ ਮੰਨਣ ਦੀ ਤਾਕਤ ਦੇ ਦਿੰਦੇ ਹਨ, ਉਹ ਮਾਲਕ ਮਿੱਤਰ ਉਹਨਾਂ ਤੇ ਫਿਰ ਐਸੀ ਕਿਰਪਾ ਕਰ ਦਿੰਦੇ ਹਨ, ਉਹਨਾਂ ਨੂੰ ਬਲ ਦੇ ਦਿੰਦੇ ਹਨ।
ਜਿਸ ਹੀ ਭੁਲਾਏ ਆਪ ਮਰ ਮਰ ਜਮ ਹੈ ਨਿੱਤ।
ਪਰ ਕਹਿੰਦੇ ਜਿਨ੍ਹਾਂ ਨੂੰ ਮਾਲਕ ਨੇ ਭੁਲਾ ਦਿੱਤਾ, ਜਿਹੜੇ ਮਾਲਕ ਦੇ ਅਸੂਲਾਂ ਤੋਂ ਥਿੜਕ ਗਏ, ਫਿਰ ਮਾਲਕ ਉਹਨਾਂ ਨੂੰ ਆਪ ਭੁਲਾ ਦਿੰਦਾ ਹੈ। ਅੰਮ੍ਰਿਤ ਵੇਲਾ ਬਣਿਆ ਰਹਿੰਦਾ ਹੈ, ਅਭਿਆਸ ਚੱਲਦਾ ਰਹਿੰਦਾ ਹੈ, ਸੇਵਾ ਚੱਲਦੀ ਰਹਿੰਦੀ ਹੈ, ਸਿਮਰਨ ਚੱਲਦਾ ਰਹਿੰਦਾ ਹੈ, ਜਦ ਕੋਈ ਅਸੂਲਾਂ ਤੇ ਕਾਇਮ ਰਹਿੰਦਾ ਹੈ। ਜਦ ਅਸੂਲਾਂ ਤੋਂ ਥਿੜਕਦਾ ਹੈ ਫਿਰ ਜਪ ਤਪ ਫਿਰ ਭਗਤੀ ਦੇ ਵਿੱਚ ਰੁਕਾਵਟ ਆਉਂਦੀ ਹੈ, ਫਿਰ ਮਾਲਕ ਉਹਨਾਂ ਨੂੰ ਆਪ ਭੁਲਾਉਂਦਾ ਹੈ। ਜਿਸਨੂੰ ਆਪ ਖੁਆਏ ਕਰਤਾ ਖੁਸ਼ ਲਏ ਚੰਗਿਆਈ, ਫਿਰ ਚੰਗੇ ਗੁਣ ਖੋਹ ਲਏ ਜਾਂਦੇ ਹਨ।
ਪਾਉੜੀ ਨਿੰਦਕ ਮਾਰੇ ਤਤਕਾਲ, ਖਿਨ ਟਿਕਣ ਨਾ ਦਿੱਤੇ।
ਕਹਿੰਦੇ ਜਿਹੜੇ ਵਾਹਿਗੁਰੂ ਦੇ ਪਿਆਰਿਆਂ ਦੇ ਨਿੰਦਕ ਹਨ, ਸੱਚੀ ਮੁੱਚੀ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ, ਉਹਨਾਂ ਦੀ ਨਿੰਦਾ ਕਰਨ ਵਾਲੇ ਕਹਿੰਦੇ ਮਾਲਕ ਉਹਨਾਂ ਨੂੰ ਟਿਕਣ ਨਹੀਂ ਦਿੰਦੇ। ਇੱਕ ਖਿਨ ਵਾਸਤੇ ਵੀ ਉਹਨਾਂ ਦੇ ਜੀਵਨ ਦੇ ਵਿੱਚ ਚੈਨ ਨਹੀਂ ਆਉਂਦਾ, ਉਹ ਅਸ਼ਾਂਤ ਰਹਿੰਦੇ ਹਨ, ਦੁਖੀ ਰਹਿੰਦੇ ਹਨ, ਭਟਕਦੇ ਰਹਿੰਦੇ ਹਨ, ਜਿਹੜੇ ਵਾਹਿਗੁਰੂ ਦੇ ਪਿਆਰਿਆਂ ਦੀ ਨਿੰਦਿਆ ਕਰਦੇ ਹਨ। ਤਤਕਾਲ ਹੀ ਮਾਲਕ ਉਹਨਾਂ ਨੂੰ ਆਤਮਕ ਮੌਤੇ ਮਾਰਦਾ ਹੈ।
ਪ੍ਰਭ ਦਾਸ ਕਾ ਦੁੱਖ ਨਾ ਖਾਵ ਸਕੇ ਫੜ ਜੁਨੀ ਜੁੱਤੇ।
ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਫਰਮਾਇਆ ਹੈ, ਕੁੱਤਾ ਰਾਜ ਬਹਾਲੀਐ ਮੁੜ ਚੱਕੀ ਚੱਟੈ, ਸੱਪੇ ਦੁੱਧ ਪਿਆਲੀਐ ਵਿਹ ਮੁਖੋਂ ਸੱਟੈ, ਪੱਥਰ ਪਾਣੀ ਰੱਖੀਐ ਹੱਠ ਮੂਲ ਨਾ ਘਟੈ, ਗਧ ਚੰਦਨ ਖੌਲੀਏ ਖਰ ਖੇ ਪਲਟੇ, ਤਿਉਂ ਨਿੰਦਕ ਪਰ ਨਿੰਦ ਹੋ ਹਟ ਮੂਲ ਨਾ ਹਟੈ, ਆਪਣ ਹੱਥੀ ਆਪਣੀ ਜੜ ਆਪ ਉਹ ਪਟੈ। ਜਿਹੜੇ ਕਹਿੰਦੇ ਵਾਹਿਗੁਰੂ ਦੇ ਪਿਆਰਿਆਂ ਦੀ ਨਿੰਦਿਆ ਕਰਦੇ ਹਨ, ਉਹ ਸਮਝ ਲਓ ਵੀ ਆਪਣੇ ਹੱਥੀ ਆਪਣੀ ਜੜ ਆਪ ਹੀ ਪੁੱਟਦੇ ਹਨ।
ਮੱਥੇ ਵਾਲ ਪਛਾੜੇ ਹਨ ਜਮ ਮਾਰਗ ਮੁੱਤੇ।
ਉਹਨਾਂ ਨੂੰ ਕਹਿੰਦੇ ਫਿਰ ਕੇਸਾਂ ਤੋਂ ਪਕੜ ਕੇ ਜਮਾਂ ਦੇ ਮਾਰਗ ਦੇ ਉੱਪਰ ਤੋਰ ਦਿੱਤਾ ਜਾਂਦਾ ਹੈ।
ਦੁੱਖ ਲੱਗੈ ਬਿਲ ਲਾਣਿਆ ਨਰਕ ਘੋਰ ਸੁੱਤੇ।
ਵਿਲਕਦੇ ਹਨ, ਬੜੇ ਦੁਖੀ ਹੁੰਦੇ ਹਨ, ਲੰਬੇ ਸਮੇਂ ਵਾਸਤੇ ਨਰਕਾਂ ਦੇ ਵਿੱਚ ਪੈ ਜਾਂਦੇ ਹਨ। ਨਰਕ ਘੋਰ ਸੁੱਤੇ ਤੋਂ ਭਾਵ ਕਿ ਫਿਰ ਉਹ ਸੁਪਨਾ ਐਸਾ ਚੱਲਦਾ ਹੈ ਜਿਹੜਾ ਕਦੇ ਵਾਸਤੇ ਟੁੱਟਦਾ ਨਹੀਂ। ਜਿਵੇਂ ਕਈ ਬੜੇ ਲੰਬੇ ਸੁਪਨੇ ਚੱਲਦੇ ਹਨ, ਇਸੇ ਪ੍ਰਕਾਰ ਕਹਿੰਦੇ ਐਸੇ ਨਰਕਾਂ ਦੇ ਵਿੱਚ ਪੈਂਦੇ ਹਨ, ਐਸੇ ਪੈਂਦੇ ਹਨ, ਫਿਰ ਉਹ ਜਲਦੀ ਕੀਤੇ ਨਰਕਾਂ ਦੇ ਵਿੱਚੋਂ ਨਿਕਲਦੇ ਨਹੀਂ। ਜਿਵੇਂ ਕਿ ਲੰਬੇ ਸਮੇਂ ਦਾ ਸੁਪਨਾ ਹੋਵੇ, ਇਸ ਪ੍ਰਕਾਰ ਦੇ ਨਾਲ ਵਾਹਿਗੁਰੂ ਦੇ ਜਿਹੜੇ ਪਿਆਰਿਆਂ ਦੀ ਨਿੰਦਾ ਕਰਨ ਵਾਲੇ ਹਨ, ਸੱਚੀ ਮੁੱਚੀ ਪਿਆਰੇ ਹੋਣ ਵਾਹਿਗੁਰੂ ਜੀ ਦੇ, ਕੇਵਲ ਡੰਬੀ ਪਖੰਡੀ ਨਾ ਹੋਣ, ਦਿਖਾਵਾ ਕਰਨ ਵਾਲੇ ਨਾ ਹੋਣ, ਕਹਿੰਦੇ ਫਿਰ ਤਾਂ ਬਸ ਉਹਨਾਂ ਦੀ ਰਾਖੀ ਮਾਲਕ ਆਪ ਕਰਦਾ ਹੈ। ਉਹਨਾਂ ਦੇ ਨਿੰਦਕਾਂ ਨੂੰ ਤਤਕਾਲ ਹੀ ਖਤਮ ਕਰ ਦਿੰਦੇ ਹਨ। ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੈ, ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ। ਇਸ ਕਰਕੇ ਕਹਿੰਦੇ ਵਾਹਿਗੁਰੂ ਪਰਮੇਸ਼ਰ ਆਪਣੇ ਪਿਆਰਿਆਂ ਦੇ ਨਿੰਦਕਾਂ ਨੂੰ ਸੋਧਦੇ ਹਨ।
ਕੰਠ ਲਾਏ ਦਾਸ ਰੱਖਿਆ ਨਾ ਨਾਨਕ ਹਰ ਸੱਤੇ।
ਉਹ ਜੋ ਸੱਤੇ ਸਤ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਆਪਣੇ ਪਿਆਰਿਆਂ ਨੂੰ ਕੰਠ ਦੇ ਨਾਲ ਲਗਾ ਕੇ ਰੱਖਦੇ ਹਨ, ਹਮੇਸ਼ਾ ਵਾਸਤੇ ਉਹਨਾਂ ਦੇ ਅੰਗ ਸੰਗ ਰਹਿੰਦੇ ਹਨ। ਕਿਉਂਕਿ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਦੇ ਬਚਨ ਵੀ ਆਉਂਦੇ ਹਨ ਕਿ ਚਸ਼ਮ ਗਰ ਬੀਨਾ ਬਵਦ ਦਰ ਹਰ ਤਰਫ ਦੀਦਾਰ ਹਸਤੇ। ਫਿਰ ਸਮਝਾਉਂਦੇ ਹਨ ਕਿ ਜੇਕਰ ਤੇਰੀ ਨੀਅਤ ਚੰਗੀ ਹੈ ਫਿਰ ਕਹਿੰਦੇ ਅੰਦਰ ਕਿਨਾਰਸ ਯਾਰ ਹਸਤ। ਉਹ ਵਾਹਿਗੁਰੂ ਪਰਮੇਸ਼ਰ ਫਿਰ ਤਾਂ ਹਮੇਸ਼ਾ ਹੀ ਤੇਰੇ ਅੰਦਰ ਹੈ, ਹਮੇਸ਼ਾ ਹੀ ਤੇਰੇ ਬਾਹਰ ਵੀ ਹੈ ਅੰਦਰ ਵੀ ਹੈ, ਤੇਰੇ ਅੰਗ ਸੰਗ ਹੈ। ਉਹ ਜੋ ਸਤ ਸਰੂਪ ਵਾਹਿਗੁਰੂ ਪਰਮੇਸ਼ਰ ਹੈ ਆਪਣੇ ਪਿਆਰਿਆਂ ਦੀ ਹਮੇਸ਼ਾ ਰੱਖਿਆ ਕਰਦਾ ਹੈ। ਸੋ ਸਾਧ ਸੰਗਤ ਜੀ, ਭਾਵੇਂ ਅੱਧ ਦਾ ਸਮਾਂ ਹੋਵੇ ਆਦ ਦਾ, ਭਾਵੇਂ ਮੱਧ ਦਾ ਸਮਾਂ ਹੋਵੇ ਅਤੇ ਸਾਧ ਸੰਗਤ ਜੀ ਭਾਵੇਂ ਅੰਤ ਦਾ ਸਮਾਂ, ਇਹ ਤਿੰਨੇ ਹੀ ਅਵਸਥਾਵਾਂ, ਸ਼ੁਰੂਆਤ ਦੀ ਅਵਸਥਾ ਗੁਰਮੁਖਾਂ ਦੀ, ਮੱਧ ਦੀ ਅਵਸਥਾ ਅਤੇ ਜੋ ਅਖੀਰਲੀ ਅਵਸਥਾ ਤੱਕ, ਉਹ ਮਾਲਕ ਵਾਹਿਗੁਰੂ ਪਰਮੇਸ਼ਰ ਜਿਵੇਂ ਬਚਪਨ ਦੇ ਵਿੱਚ ਸੰਸਾਰ ਦੇ ਜੀਵਾਂ ਦੀ ਪਾਲਣਾ ਕਰਦਾ ਹੈ, ਜਿਵੇਂ ਜਵਾਨੀ ਦੇ ਵਿੱਚ ਪਾਲਣਾ ਕਰਦਾ ਹੈ, ਬੁਢੇਪੇ ਦੇ ਵਿੱਚ ਸਾਕ ਸੰਬੰਧੀ ਦੇ ਕੇ ਪਾਲਣਾ ਕਰਦਾ ਹੈ, ਇਸੇ ਪ੍ਰਕਾਰ ਵਾਹਿਗੁਰੂ ਪਰਮੇਸ਼ਰ ਜਿੰਨਾ ਚਿਰ ਤੱਕ ਉਸ ਦੇ ਪਿਆਰਿਆਂ ਦੀ ਸਮਾਈ ਨਹੀਂ ਹੋ ਜਾਂਦੀ, ਉਹਨਾਂ ਚਿਰ ਤੱਕ ਹਮੇਸ਼ਾ ਹੀ ਸ਼ੁਰੂਆਤ ਵਿੱਚ, ਮੱਧ ਦੇ ਵਿੱਚ, ਅੰਤ ਦੇ ਵਿੱਚ, ਜੇਕਰ ਉਹ ਆਪਣੇ ਆਪ ਨੂੰ ਕਿਸੇ ਜਾਬਤੇ ਦੇ ਵਿੱਚ ਰੱਖਣ, ਕਿਸੇ ਅਸੂਲਾਂ ਦੇ ਵਿੱਚ ਰੱਖਣ, ਫਿਰ ਹਮੇਸ਼ਾ ਹੀ ਵਾਹਿਗੁਰੂ ਪਰਮੇਸ਼ਰ ਆਪਣੇ ਪਿਆਰਿਆਂ ਦੀ ਪਾਲਣਾ ਕਰਦਾ ਹੈ। ਬਲਕਿ ਜਿਹੜੇ ਉਹਨਾਂ ਦੀ ਨਿੰਦਿਆ ਕਰਨ ਵਾਲੇ ਹੁੰਦੇ ਹਨ, ਸਾਧਕਾ ਨਿੰਦਕ ਅੱਧ ਬੀਜ ਤੇ ਟੂਟੈ, ਸਾਧਕਾ ਨਿੰਦਕ ਕਿਤੇ ਕਾਜ ਨਾ ਪਹੁੰਚੈ, ਸਾਧਕੇ ਨਿੰਦਕ ਕੋ ਉਦਿਆਨ ਭਰਮਾਈਐ, ਸਾਧਕਾ ਨਿੰਦਕ ਉੱਜੜ ਪਾਈਐ, ਸਾਧਕਾ ਨਿੰਦਕ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾਂ ਮ੍ਰਿਤਕ ਕੀ ਲੋਥਾ। ਇਸ ਤਰ੍ਹਾਂ ਬਹੁਤ ਸਾਰਾ ਕੁਝ ਦੱਸਿਆ ਗਿਆ ਹੈ ਜਿਹੜੇ ਵਾਹਿਗੁਰੂ ਦੇ ਪਿਆਰਿਆਂ ਦੀ ਨਿੰਦਿਆ ਕਰਨ ਵਾਲੇ, ਕਿਉਂਕਿ ਕਈਆਂ ਦਾ ਸੁਭਾਅ ਹੀ ਬਣ ਜਾਂਦਾ ਹੈ, ਉਹਨਾਂ ਨੇ ਗੁਣ ਦੇ ਨਾਂ ਦੇਖਣ ਦੀ ਸਹੁੰ ਹੀ ਖਾਧੀ ਹੁੰਦੀ ਹੈ ਵੀ ਗੁਣ ਦੇਖਣੇ ਨਹੀਂ, ਦੇਖਣੇ ਹੀ ਔਗਣ ਹਨ। ਕਹਿੰਦੇ ਫਿਰ ਉਹਨਾਂ ਦਾ ਕਦੇ ਵਾਸਤੇ ਆਪਣੇ ਜੀਵਨ ਦੇ ਵਿੱਚ ਇੱਕ ਛਿਣ ਵਾਸਤੇ ਵੀ ਚੈਨ ਦੇ ਨਾਲ ਨਹੀਂ ਬੈਠ ਸਕਦੇ, ਹਮੇਸ਼ਾ ਵਾਸਤੇ ਉਹ ਵਿਲਕਦੇ ਰਹਿੰਦੇ ਹਨ, ਤੜਫਦੇ ਰਹਿੰਦੇ ਹਨ, ਅਸ਼ਾਂਤ ਰਹਿੰਦੇ ਹਨ। ਵਾਹਿਗੁਰੂ ਪਰਮੇਸ਼ਰ ਹਮੇਸ਼ਾ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸ਼ੁਭ ਸਿੱਖਿਆ ਸ਼ੁਭ ਉਪਦੇਸ਼ ਸਾਡੇ ਜੀਵਨ ਦਾ ਹਿੱਸਾ ਬਣੇ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ, ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ।
ਦੁੱਖ ਲੱਗੈ ਬਿਲ ਲਾਣੀਆ, ਨਰਕ ਘੋਰ ਸੁੱਤੇ, ਕੰਠ ਲਾਏ ਦਾਸ ਰੱਖਿਆ ਨਾ, ਨਾਨਕ ਹਰ ਸੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।